एक ओंकार सतनाम कर्ता पुरुष निरभो निरवैरकालमूर अजूनी सेभं गुरुप्रसाद हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंतु नानक राम दामोदर माधवे गुरु रूप सत्संग दियो कुछ समा गुरबाणी विचार आप जी दे समक्ष भेंट करा पेशतर फतेह प्रवान करने वाहिगुरु जी का खालसा वाहिगुरु जी की फतेह। जिस धरती ते असी जी रहे हैं इस धरती ते गुरबाणी अनुसार जिंदगी जीवन तीन तरह का इनू तीन हिस्सों विच गुरबाणी ने वंडिया पशु मनुष्य देवते। पशु जो तन दे तल ते जी रहे हैं, मनुष्य जो मन दे तल ते जी रहे हैं, मनुष्य शब्द भी इत्थों ही बने हैं, जिदा मन काम करदा है, और जो आत्मा दे तल ते जी रहे हैं, तन मन दोहां तो उच्चा चला गया, उन्हों फरिश्ता आख्या गया, उन्हों देवता आख्या गया। पशु जो पाश देच पछड़े हुए है, मन तो थल्ले है। देवता जिथे देवे शक्ति दीवा जले है, चानना हो गया, इन्हों इस्लाम कहिंदे फरिश्ते नूर तो बने ने, फरिश्ते नूरी ने। भाव जो आत्मा दे तल ते जी रहे, मनुष्य मन दे तल ते जी रहे। हुण मैं अर्ज करा पशु करीबन करीबन सुखी ने, दुख नू महसूस कर सकन ऐसा उना कुल मन ही नहीं है। फिर उना दुते समाजिक राजनैतिक और आर्थिक किसी प्रकार दियां जिम्मेवारियां भी नहीं ने। इस वास्ते पशु तनाव रहित होंदे ने। धन गुरु नानक देव जी महाराज ते पंछियां बारे तिलंग राग दे च बड़ा सुंदर शब्द उच्चारण करदे ने, परिंदे ना गिरे जर दरख्त आब आस कर देहंद सोही एक तो ही एक तो ही। तिलंग मल्ला पहला महाराज कहिंदे ने शाम नूं पंछी अपने आलणियां दे विच आ रहे ने, गीत गांदे हुए चहचहांदे हुए, हालांकि इन्हां पंछियां कोल कल वास्ते कुछ भी नहीं है, कुछ भी नहीं। ਪਰਿੰਦੇ ਨਾ ਗਿਰੇ ਜ਼ਰ, ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਹੈ, ਨਾ ਦਾਣਾ ਦੁਣਕ ਹੈ, ਨਾ ਘੌਂਸਲੇ ਵਿੱਚ ਹੈ, ਨਾ ਉਹਨਾਂ ਦੇ ਕੋਲ ਹੈ। ਫਿਰ ਵੀ ਗੀਤ ਗਾਉਂਦੇ ਹੋਇਆਂ ਸ਼ਾਮ ਨੂੰ ਘੌਂਸਲਿਆਂ ਵਿੱਚ ਪਹੁੰਚੇ ਨੇ। ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ। ਰਾਤ ਦਾ ਚੌਥਾ ਪੈਰ ਜੈਸੇ ਆਰੰਭ ਹੋਇਆ, ਇਹ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠਦੇ ਨੇ, ਚਹਿਚਹਾਉਂਦਿਆਂ ਉੱਠ ਬੈਠਦੇ ਨੇ। ਚਾਨਣਾ ਹੋ ਗਿਆ, ਪੂਰਾ ਪ੍ਰਕਾਸ਼ ਹੋ ਗਿਆ, ਗੀਤ ਗਾਉਂਦਿਆਂ ਹੋਇਆਂ ਘੌਂਸਲਿਆਂ ਚੋਂ ਨਿਕਲ ਪੈਂਦੇ ਨੇ। ਦਿਨ ਭਰ ਰਿਜ਼ਕ ਦੀ ਤਲਾਸ਼ ਕਰਦੇ ਨੇ, ਦਾਣਾ ਦੁਣਕਾ ਲੱਭਦੇ ਨੇ। ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਉਂਦਿਆਂ ਗਾਉਂਦਿਆਂ। ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ। ਫਿਰ ਰਾਤ ਦਾ ਚੌਥਾ ਪੈਰ ਆਰੰਭ ਹੁੰਦਿਆਂ ਪ੍ਰਭਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਉਂਦਿਆਂ ਗਾਉਂਦਿਆਂ। ਫਿਰ ਚਾਨਣਾ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਰਿਜ਼ਕ ਦੀ ਤਲਾਸ਼ ਵਿੱਚ ਨਿਕਲ ਪਏ ਨੇ। ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ। ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ, ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ। ਫਿਰ ਬੇਸ਼ੁਮਾਰ ਤਰ੍ਹਾਂ ਦਾ ਤਣਾਅ ਲੈ ਕੇ ਸ਼ਾਮ ਨੂੰ ਫਿਰ ਵਾਪਸ ਆਉਂਦਾ ਹੈ। ਪੰਛੀਆਂ ਕੋਲ ਕੱਲ੍ਹ ਵਾਸਤੇ ਕੁਛ ਵੀ ਨਹੀਂ, ਬੇਸ਼ਤਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜ੍ਹੀਆਂ ਵੀ ਖਾ ਲੈਣ, ਫਿਰ ਵੀ ਰੋਂਦੇ ਹੋਏ ਆਉਂਦੇ ਨੇ, ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰੋਂ ਨਿਕਲਦੇ ਨੇ। ਮਹਾਰਾਜ ਕਹਿੰਦੇ ਨੇ, ਇਹਨਾਂ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਹਉ ਬਲਹਾਰੀ ਤਿੰਨਾਂ ਪੰਛੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਪਸ਼ੂ ਕਰੀਬਨ ਕਰੀਬਨ ਸੁਖੀ ਨੇ, ਦੇਵਤੇ ਆਨੰਦਿਤ ਨੇ, ਦੁਖੀ ਕੇਵਲ ਮਨੁੱਖ ਹੈ, ਸਿਰਫ ਮਨੁੱਖ। ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਹੀ ਜ਼ਿਆਦਾ ਦੁਖੀ ਹੈ। ਕਾਰਨ ਜੋ ਕੁਛ ਕੋਲ ਹੈ ਇਹਦੇ ਨਾਲ ਤੇ ਸੁੱਖ ਮਿਲਿਆ ਨਹੀਂ, ਸਿਰਫ ਲੋੜਾਂ ਦੀ ਪੂਰਤੀ ਹੈ। ਸੁੱਖ ਕਿਵੇਂ ਮਿਲਣਾ ਹੈ ਇਹਦਾ ਪਤਾ ਵੀ ਕੋਈ ਨਹੀਂ, ਤੋ ਦੁਖੀ ਕੇਵਲ ਮਨੁੱਖ ਹੈ। ਔਰ ਮੈਂ ਅਰਜ਼ ਕਰਾਂ, ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਦੁਖੀ ਹੋਵੇਗਾ, ਜਿਤਨਾ ਅਚੇਤ ਤੇ ਮੂੜ ਮਨੁੱਖ ਹੋਵੇਗਾ ਉਤਨਾ ਦੁਖੀ ਘੱਟ ਹੋਵੇਗਾ। ਪਸ਼ੂ ਸੁਖ ਦੇ ਚ ਜੀ ਰਹੇ ਨੇ, ਦੇਵਤੇ ਆਨੰਦ ਦੇ ਚ ਜੀ ਰਹੇ ਨੇ, ਦੁੱਖ ਦੇ ਚ ਕੇਵਲ ਇਨਸਾਨ ਹੈ, ਮਨੁੱਖ ਹੈ। ਪਸ਼ੂ ਬੋਰ ਵੀ ਨਹੀਂ ਆਉਂਦੇ, ਬੇਚੈਨ ਵੀ ਨਹੀਂ ਆਉਂਦੇ, ਪਸ਼ੂ ਪਾਗਲ ਵੀ ਨਹੀਂ ਆਉਂਦੇ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਵਿੱਚ ਵਾਧਾ ਖੜੀ ਕਰ ਦਿੰਦਾ, ਉਹ ਕਦੀ ਕਦੀ ਪਾਗਲ ਹੋ ਜਾਂਦੇ ਨੇ, ਵਰਨਾ ਪਸ਼ੂ ਪਾਗਲ ਵੀ ਨਹੀਂ ਆਉਂਦੇ। ਪਸ਼ੂ ਸੁਖ ਦੇ ਚ ਜੀ ਰਹੇ ਨੇ, ਦੇਵਤੇ ਆਨੰਦ ਦੇ ਚ ਜੀ ਰਹੇ ਨੇ, ਦੁਖੀ ਕੇਵਲ ਮਨੁੱਖ ਹੈ, ਕੇਵਲ ਇਨਸਾਨ ਹੈ। ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਸਿਓ ਖੋਏ। ਬੜੇ ਧਿਆਨ ਨਾਲ ਸਰਵਣ ਕਰਨਾ, ਹਰ ਬੰਦਾ ਦੁੱਖਾਂ ਦੀ ਪੰਡ ਹੈ ਔਰ ਕੁਛ ਵੀ ਨਹੀਂ। ਜਿਤਨੇ ਮਨੁੱਖ ਬੈਠੇ ਹੋਣ ਕਿਧਰੇ ਵੀ, ਬਸ ਸਭ ਦੁੱਖਾਂ ਦੀਆਂ ਪੰਡਾਂ। ਦੁੱਖ ਖੀਆਂ ਪੰਡਾਂ ਖੁੱਲੀਆਂ ਸੁੱਖ ਨਾਨਕ ਸਿਓ ਕੋਏ। ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ੍ਹ ਕੇ ਵੇਖੀ ਹੈ, ਸਿਵਾਏ ਦੁੱਖਾਂ ਤੋਂ ਕੁਛ ਵੀ ਨਹੀਂ ਨਿਕਲਿਆ। ਦੂਜੇ ਨੂੰ ਖੋਲ੍ਹਣ ਦਾ ਢੰਗ ਕੀ ਹੈ, ਕਿਵੇਂ ਖੋਲੋਗੇ ਪੰਡ? ਇੱਕ ਤਰੀਕਾ ਹੈ, ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ, ਉਹ ਦੁੱਖਾਂ ਦੀ ਪੰਡ ਖੋਲ੍ਹ ਕੇ ਰੱਖ ਦਿੰਦਾ, ਆਪਣੇ ਸੈਂਕੜੇ ਦੁੱਖ ਸੁਣਾਉਂਦਾ, ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ। ਹਕੀਕਤ ਹੈ, ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੋਂ ਨਹੀਂ ਖੋਲ੍ਹਦਾ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਕਿਉਂ? ਉਹਨੂੰ ਪਤਾ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, ਇਹ ਸੌ ਸੁਣਾਏਗਾ, ਇਹ ਵੀ ਚੁੱਪ ਨਹੀਂ ਕਰੇਗਾ। ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ, ਆਪਣੇ ਹਿਰਦੇ ਦਾ ਭਾਰ ਵਧਾਵਾਂ। ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ। ਉਸਤਾਦ ਜ਼ੌਕ ਹੋਏ ਨੇ, ਉਹ ਕਹਿੰਦੇ ਨੇ, ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ। ਕਹਿੰਦਾ ਮੈਂ ਦੁੱਖ ਨੂੰ ਕਦੀ ਮੱਥੇ ਤੇ ਪ੍ਰਗਟ ਨਹੀਂ ਆਉਣ ਦਿੱਤਾ। ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ, ਪਰ ਯੇ ਨਾ ਸਮਝ ਕੇ ਯੇ ਗਮ ਕਾ ਮਾਰਾ ਨਹੀਂ ਹੈ। ਡੂਬਨੇ ਕੋ ਤੋ ਡੂਬੇ ਹਮ ਵੀ, ਲੇਕਿਨ ਪਹਿਲੇ ਸਾਹਿਲ ਕੋ ਹਮਨੇ ਪੁਕਾਰਾ ਨਹੀਂ ਹੈ। ਡੁੱਬਿਆ ਮੈਂ ਵੀ ਹਾਂ, ਗੋਤੇ ਮੈਂ ਵੀ ਖਾਧੇ ਨੇ, ਪਰ ਜ਼ੋਕ ਕਹਿੰਦੇ ਨੇ ਮੈਂ ਇਸ ਤਰ੍ਹਾਂ ਰੋਇਆ ਪਿਟਿਆ ਨਹੀਂ, ਮੈਂ ਡੁੱਬ ਗਿਆ ਜੀ, ਮੈਂ ਮਰ ਗਿਆ ਜੀ, ਮੈਂ ਡੁੱਬ ਗਿਆ ਜੀ। ਕਹਿੰਦਾ ਕਿਉਂ ਰੋਵਾਂ, ਸਾਰੇ ਹੀ ਡੁੱਬਦੇ ਪਏ, ਸਾਰੇ ਹੀ ਡੁੱਬਦੇ ਪਏ। ਤੇ ਡੁੱਬਦੇ ਹੋਇਆਂ ਦੇ ਅੱਗੋਂ ਕੀ ਡੁੱਬਣ ਦਾ ਰੋਣਾ ਰੋਣਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇਖਾਂ ਤੈਂ ਡੁੱਬਿਆ, ਦੇਖਦੇ ਹਾਂ ਅਸੀਂ ਡੁੱਬੇ ਪਏ ਨੇ ਦੁੱਖਾਂ ਦੇ ਵਿੱਚ। ਦੁਖੀ ਕੇਵਲ ਮਨੁੱਖ ਹੈ, ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ, ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇਗਾ। ਇੱਕ ਹੋਰ ਨੁਕਤਾ ਵੀ ਸਰਵਣ ਕਰ ਲੈਣਾ, ਪਰਮਾਤਮਾ ਦੀ ਤਰਫ ਮਨੁੱਖ ਚਲੇਗਾ ਕਿਸ ਤੋਂ ਪ੍ਰੇਰਨਾ ਲੈ ਕੇ, ਕਿੱਥੋਂ ਪ੍ਰੇਰਨਾ ਲਏਗਾ? ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ 99% ਮਨੁੱਖ ਪਰਮਾਤਮਾ ਦੀ ਪ੍ਰੇਰਨਾ ਦੁੱਖਾਂ ਤੋਂ ਲੈਂਦਾ, ਦੁੱਖ ਤੋਂ। ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ, ਫਿਰ ਕੀ ਲੋੜ ਹੈ ਚਿੰਤਨ ਕਰਨ ਦੀ? ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ। ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ। ਇਹ ਵੀ ਮੈਂ ਅਰਜ਼ ਕਰਾਂ, ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ, ਸੰਸਾਰਿਕ ਸੁੱਖ ਤੇ ਕਈ ਦਫ਼ਾ ਰੋਕ ਦਿੰਦੇ ਨੇ। ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ। ਸਿਧਾਰਥ ਆਖਿਰ ਰਾਜੇ ਦਾ ਇਕਲੌਤਾ ਲੜਕਾ ਸੀ, ਐਸਾ ਕੀ ਕੁਛ ਸੀ ਜੋ ਉਹਦੇ ਕੋਲ ਨਹੀਂ ਸੀ? ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ। ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ, ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ, ਇੱਕ ਦਿਨ ਇਸਨੇ ਇੱਕ ਲਾਸ਼ ਦੇਖ ਲਈ, ਹਿਰਦਾ ਚੋਟ ਖਾ ਗਿਆ। ਉਹਨੂੰ ਵੀ ਦਿਸ ਪਿਆ ਮੈਂ ਵੀ ਬਿਮਾਰ ਹੋ ਸਕਦਾ, ਮੈਂ ਵੀ ਬੁੱਢਾ ਹੋ ਸਕਦਾ, ਮੈਂ ਵੀ ਮਰਨਾ ਹੈ। ਦੁੱਖਾਂ ਦੇ ਸਿਰਮੌਰ ਦੁੱਖ ਮੌਤ। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਤਿੰਨ ਹੀ ਦੁੱਖ ਮੰਨੇ ਨੇ, ਜਨਮ, ਬੁਢੇਪਾ ਤੇ ਮਰਨ। ਬਾਕੀ ਸਾਰੇ ਦੁੱਖ ਇਹਨਾਂ ਤਿੰਨ ਦੁੱਖਾਂ ਦੀ ਛਾਇਆ ਨੇ। ਪ੍ਰਥਮ ਕਿਹੜਾ ਦੁੱਖ? ਜਨਮ। ਦੂਸਰਾ ਬੁਢੇਪਾ। ਤੀਸਰਾ ਮਰਨ। भगत जयदेव जी का पता है बड़ा कीमती गुरु ग्रंथ साहब जी महाराज दे, वो कहिंदे नदानोद जस समरणे न जन्म जराद मरण भयं। नहीं होंदा जेदे सिमरन करन नाल जन्म दा दुख, बुढ़ेपे दा दुख, मरण दा दुख, तीन दुख मन्ने। बाकी सारे दुख इन्हां तीन दुखां दियां छाया ने। अगर जन्म हो गया तो हुण सारे दुख कट्ठे होणगे, बुढ़ेपा भी होवेगा, मरना भी होवेगा, होर हजारां दुख कट्ठे होणगे। तो दुखां दा मूल कारण मने है जन्म। ओ मनुख सुपने च भी कदी धार्मिक नहीं हो सकदा जो जीवन भर जन्म दिन मनांदा है ते जन्म नू खुशी मनदा है, वो धार्मिक नहीं हो सकदा। पश्चिमी सभ्यता दा असर है, जन्म दुख है, जीवन दुख है, मरण दुख है। धन गुरु नानक देव जी महाराज फरमान करते ने, नानक बद्धा घर तहां जिथे मृत ना जन्म जरा। असी अपना घर उथे बनाया जिथे जमना कोई नहीं, बुढ़ेपा कोई नहीं, मरना भी कोई नहीं। ये जीवन मिले है परम जीवन की प्राप्ति लई। ये जीवन मिले है उस जीवन की प्राप्ति लई जिस जीवन देश जन्म मरण बुढ़ेपा नहीं है, सारे दुख नहीं है। इस जीवन देते हैं शरीर रोगां दी खान है, मन सोगां दी खाने, मन देश सोग है, तन देश रोग ने। मेरे समेत आप जितने बैठे किसी नूं तंदुरुस्त ना समझ लेना, गुरबाणी नहीं मनदी। जो जो दिसे सो सो रोगी, रोग रहित मेरा सतगुरु जोगी। दरअसल रोगी सारे ने, जिन्हें चिर तक रोग पीड़ा ना बने असी रोग नू रोग मनदे ही नहीं। आयुर्वेद, यूनानी तिब, एलोपैथी, होम्योपैथी, नेचरपैथी, पीड़ दुख ना बने, रोग दुख ना बने, रोग पीड़ा ना बने, वो पीड़ा दा समाधान ते कर देने रोग दा नहीं। आयुर्वेद भी मौजूद है और एलोपैथी मौजूद है, होम्योपैथी मौजूद है, नेचरपैथी मौजूद है। मेडिकल स्टोर दवाइयां नाल भरे पैने, मनुखां दे शरीर रोगां नाल भरे। जो जो दिसे सो सो रोगी, सारे ही रोगी ने। रोग दिखाई देवे भावे ना दिखाई देवे, तन रोगी है। और रोग वधदियां वधदियां एक दिन बुढ़ेपे च प्रगट होएगा, बुढ़ेपा प्रबल रोग। और रोग वधदियां वधदियां एक दिन मौत दे च प्रगट होएगा, यह भी रोग। अगर अंदर रोग नहीं है तो मनुख बुढ़ा किस तरह हो जाता है, मर किस तरह जाता है। रोग ही तो वध रहे, दिखाई नहीं दे रहे। तन रोग है, गुरु नानक नहीं मनते क्योंकि तन स्वस्थ हो सकता है। रोग ते मन सोग है, मन दे सोग ते चिंतावान है। जिथे सारे तन रोगी ने उथे सतगुरां दी बाणी कहिंदी है सारियां दे मन दे चिंता है, चिंतत ही दिसे सब कोय। सारे ही चिंता तुरना है, चिंता भविष्य दी आउंदी है और यादां भूतकाल दी आउंदियां ने। तन नूं भजन दौड़न वास्ते अस्थान चाहिए, स्पेस चाहिए। मन नूं भजन दौड़न वास्ते समा चाहिए, काल चाहिए। देश देच भ्रमण करता है तन, काल देच भ्रमण करता है मन। ध्यान नाल पकड़ना, ਮਨ ਨੂੰ ਜਗ੍ਹਾ ਨਹੀਂ ਚਾਹੀਦੀ, ਅਸਥਾਨ ਨਹੀਂ ਚਾਹੀਦਾ, ਮਨ ਤੇ ਸਮੇਂ ਵਿੱਚ ਭਟਕਦਾ। ਤਨ ਅਸਥਾਨ ਵਿੱਚ ਭਟਕਦਾ ਹੈ, ਤਨ ਨੂੰ ਕੰਮ ਕਰਨ ਵਾਸਤੇ ਜਗ੍ਹਾ ਚਾਹੀਦੀ, ਸਪੇਸ ਚਾਹੀਦਾ, ਦੇਸ਼ ਚਾਹੀਦਾ, ਸਥਾਨ ਚਾਹੀਦਾ, ਦੌੜਨ ਵਾਸਤੇ, ਭੱਜਣ ਵਾਸਤੇ, ਕੰਮ ਕਰਨ ਵਾਸਤੇ, ਬੈਠਣ ਵਾਸਤੇ, ਉੱਠਣ ਵਾਸਤੇ, ਸੌਣ ਵਾਸਤੇ ਜਗ੍ਹਾ ਚਾਹੀਦੀ ਹੈ। ਮਨ ਅਸਥਾਨ ਵਿੱਚ ਨਹੀਂ ਦੌੜਦਾ, ਮਨ ਸਮੇਂ ਵਿੱਚ ਦੌੜਦਾ। ਕਿਹੜੇ ਸਮੇਂ 'ਚ ਦੌੜਦਾ? ਦੋ ਸਮਿਆਂ ਦੇ। ਕਿਹੜੇ ਦੋ ਸਮੇਂ? ਉਂਝ ਸਮਾਂ ਇੱਕੋ ਹੀ ਹੈ। ਮਨੁੱਖ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ, ਬਹੁਤ, ਭਵਿਸ਼, ਵਰਤਮਾਨ, ਮਾਜ਼ੀ, ਹਾਲ, ਮੁਸਤਕਬਿਲ। ਉਂਝ ਸਮਾਂ ਕੇਵਲ ਸਮਾਂ ਇੱਕੋ ਹੀ ਹੈ। ਅਗਰ ਮੈਂ ਨਾ ਆਵਾਂ ਤਾਂ ਫਿਰ ਕੋਈ ਭੂਤਕਾਲ ਨਹੀਂ ਹੈ, ਕੋਈ ਭਵਿਸ਼ ਨਹੀਂ ਹੈ, ਸਿਰਫ ਵਰਤਮਾਨ ਰਹਿ ਜਾਏਗਾ, ਜੋ ਹੈ ਸੋ ਹੈ। ਮਨੁੱਖ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ, ਸਮੇਂ ਦੇ ਤਿੰਨ ਰੂਪ ਬਣ ਜਾਂਦੇ। ਮਨ ਸਮੇਂ ਦੀਆਂ ਦੋ ਧਾਰਾਵਾਂ ਵਿੱਚ ਭਟਕਦਾ ਹੈ। ਕਿਹੜੀਆਂ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ। ਜਾਂ ਤੇ ਮਨੁੱਖ ਯਾਦਾਂ ਵਿੱਚ ਬੈਠਾ ਹੁੰਦਾ ਹੈ ਗੁਜ਼ਰੇ ਹੋਏ ਸਮੇਂ ਦੀ, ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਬੈਠਾ ਹੁੰਦਾ। ਹਰ ਮਨੁੱਖ, ਹਰ ਮਨ ਸੋਗ ਦੇ ਵਿੱਚ ਹੈ। ਯਾਦਾਂ ਵਿੱਚ ਕੀ ਆਉਂਦਾ ਹੈ? ਕਿਹੜੀ ਗੱਲ ਯਾਦ ਕਰਦਾ ਹੈ? ਯਾਦਾਂ ਵਿੱਚ ਦੁੱਖ ਸੁੱਖ ਆਉਂਦਾ ਹੈ, ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕੁਛ ਮਿਲਿਆ ਸੀ ਜਿਹਦੇ ਨਾਲ ਵਕਤੀ ਸੁੱਖ ਮਿਲਿਆ ਸੀ, ਯਾਦ ਆਉਂਦਾ ਹੈ, ਫਿਰ ਉਹ ਚਲਾ ਗਿਆ, ਵਿਛੜ ਗਿਆ। ਸਮੇਂ ਵਿੱਚ, ਕਾਲ ਵਿੱਚ ਜੋ ਕੁਛ ਵੀ ਮਿਲਦਾ ਹੈ ਵਿਛੜਦਾ ਹੈ। ਇਹ ਤਨ ਹੀ ਮਿਲਿਆ ਤੇ ਨਹੀਂ ਰਹੇਗਾ, ਬਾਕੀ ਕੀ ਰਹਿਣਾ? ਇਸ ਵਾਸਤੇ ਜੀਵਨ ਨੂੰ ਯਾਤਰਾ ਵੀ ਮੰਨਦੇ ਨੇ। ਯਾਤਰਾ ਵਿੱਚ ਕੀ ਆਉਂਦਾ? ਇੱਕ ਪੜਾਵ ਆਇਆ ਗਿਆ, ਦੂਜਾ ਪੜਾਵ ਆਇਆ ਗਿਆ, ਤੀਜਾ ਪੜਾਵ ਆਇਆ ਗਿਆ। ਜੀਵਨ ਭਰ ਕੀ ਆਉਂਦਾ? ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਕਿਉਂਕਿ ਸਮੇਂ ਵਿੱਚ ਜੋ ਕੁਛ ਵੀ ਮਿਲਦਾ ਸਦੀ ਵੀ ਨਹੀਂ ਹੈ, ਕਾਲ ਵਿੱਚ ਜੋ ਕੁਛ ਵੀ ਮਿਲਦਾ ਕਾਲ ਖਾ ਜਾਂਦਾ, ਕਾਲ ਮਿਟਾ ਦਿੰਦਾ, ਸਮਾਂ ਮਿਟਾ ਦਿੰਦਾ, ਸਦੀ ਵੀ ਕੁਛ ਵੀ ਨਹੀਂ ਹੈ, ਮਿਲਦਾ ਵਿਛੜਦਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਵਿਛੜ ਕੇ ਬੜੀ ਚੋਟ ਲੱਗੀ, ਦੁੱਖ ਹੋਇਆ, ਯਾਦ ਆਉਂਦਾ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ 'ਚ ਬੈਠਾ ਹੁੰਦਾ, ਔਰ ਕੁਛ ਵੀ ਨਹੀਂ। ਫਿਰ ਮਨ ਚਲਾ ਜਾਂਦਾ ਹੈ ਭਵਿਸ਼ ਦੀ ਚਿੰਤਾ 'ਚ। ਚਿੰਤਾ ਕਿਹੜੀ ਗੱਲ ਦੀ? ਹੁਣ ਜੋ ਕੁਛ ਕੋਲ ਹੈ ਕਿਧਰੇ ਵਿਛੜ ਨਾ ਜਾਏ। ਹੁਣ ਮੈਂ ਜੋ ਕੁਛ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ 'ਚ ਬੈਠਾ ਹੈ। ਅੱਖਾਂ ਦੱਸ ਦਿੰਦੀਆਂ, ਚਿਹਰਾ ਦੱਸ ਦਿੰਦਾ। ਮਨੁੱਖ ਭਵਿਸ਼ ਦੀ ਚਿੰਤਾ ਵਿੱਚ ਬੈਠਾ ਹੈ, ਮੱਥਾ ਦੱਸ ਦਿੰਦਾ। ਠੀਕ ਹੈ, ਪਾਠ ਕਰਦਾ ਪਿਆ ਹੋਵੇ, ਸਿਆਣੇ ਨੇ ਕਹਿ ਦੇਣਾ ਚਿੰਤਾ 'ਚ ਬੈਠਾ। ਠੀਕ ਹੈ, ਮੰਦਿਰ ਮਸਜਿਦ ਗੁਰਦੁਆਰੇ ਬੈਠਾ ਹੋਵੇ, ਸਿਆਣੇ ਮਨੁੱਖ ਨੇ ਦੱਸ ਦੇਣਾ ਦੁੱਖ ਦੁੱਖ ਸੁੱਖ ਦੀਆਂ ਯਾਦਾਂ ਵਿੱਚ ਬੈਠਾ, ਔਰ ਕੁਛ ਵੀ ਨਹੀਂ, ਕੁਛ ਵੀ। ਮਨ ਵਰਤਮਾਨ ਦੇ 'ਚ ਆਉਂਦਾ ਹੀ ਨਹੀਂ, ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਆਉਂਦਾ, ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ 'ਚ ਆਉਂਦਾ। ਇਸ ਸੰਬੰਧ 'ਚ ਅਕਸਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਲੋਕ ਯਾਦ ਆ ਜਾਂਦਾ, ਆਪ ਨੂੰ ਸਰਵਣ ਕਰਾਵਾਂ। ਸਤਿਗੁਰੂ ਕਹਿੰਦੇ ਨੇ, ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਵੇ। ਜੇਕਰ ਅਨਹੋਣੀ ਹੁੰਦੀ ਹੋਵੇ ਤਾਂ ਕਰੋ, ਇਹ ਕਹਿ ਰਹੇ ਨੇ ਸਤਿਗੁਰ। ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਵੇ। ए मार्ग संसार को नानक थिर नहीं कोए। चिंता दे मूल दो कारण मैं फिर बयान करा। पहला, कम से कम मेरे नाल ऐसा नहीं होना चाहिदा, होंदा जगत नाल होवे पिया। मेरे नाल ऐसा नहीं होना चाहिदा, पर अंदर चिंता बनी हुई है किधरे हो ना जाए, हो ना जाए। आप सियाने उम्मीद गल पकड़े चाहे। कबीर कहिंदे ने पारो सी के जो हुआ तू अपने भी। किहड़े चक्करां च पया, जो दूजे नाल होया तेरे नाल भी होवेगा, तेरे नाल भी होवेगा। कम से कम मेरे नाल ऐसा नहीं होना चाहिए। दूजा बुढ़ा होया मैं ना हुआ, दूजे दी अर्थी निकली है मेरी ना निकले। कबीर कहिंदे ने मेरे कोल पुछ पारो सी के जो हुआ तू अपने भी जा। किहड़े चक्करां च पया, जो दूजे नाल होया वही तेरे नाल होना, वही तेरे नाल होना। पहला चिंता दा कारण कम से कम मेरे नाल ऐसा नहीं होना चाहिए। अंदर चिंता बनी हुई किधरे हो ना जाए, हो ना जाए। दूसरा चिंता दा कारण ऐसा होना चाहिए, मैं चाहना, मेरी इच्छा है, मेरी कामना है, ऐसा होना चाहिए, पर अंदर चिंता शायद ना होवे, ना होवे। ऐसा चाहना मैं, ऐसा होना चाहिए, अंदर चिंता है अथा ना होवे। गुरु तेग बहादुर साहब जी कहंदे ने जो होंदा है वो होंदा है, जो नहीं आउंदा वो नहीं आउंदा। अनहोनी किसे नाल नहीं आउंदी, होनी होंदी है, चिंता क्यों करदा। गल इतनी है, चिंता तां की कीजिए जो अनहोनी होए। ए मार्ग संसार को नानक थिर नहीं कोए। दिन होया है होना ही सी, रात होई है होनी सी, और सुन लो जन्म होया है होना ही सी, मरण होया है होना ही सी, सुख मिले है मिलना ही सी, दुख मिले है मिलना ही सी। हुण मैं अर्ज करा, परमात्मा दे मार्ग ते मनुख परमात्मा दे ज्ञान करके नहीं चलना। बड़ा इह जरूरी नुकता, अगर थोड़ी समझ च आ गया तो धर्म दी बहुत बारीक गल थोड़ी पकड़ दे चाह जाएगी। परमात्मा दे ज्ञान करके कोई परमात्मा दे मार्ग ते नहीं चलता। क्यों? परमात्मा ते परमात्मा दा ज्ञान दोवें कट्ठे मिलते ने। ए नहीं, ज्ञान अज मिलिया ते भगवान कल मिलेगा, भगवान अज मिलिया ते ज्ञान उसका कल मिलेगा, इस तरह नहीं है। ब्रह्म दा ज्ञान दोवें कट्ठे मिलते हैं। कोई मनुख ए आखे धुप ते निकली है, चानना ते बड़ा है, पर कमाल दी गल है सूरज ते निकलिया ही नहीं। सूरज नु दिन कर कहिंदे ने, सूरज निकलिया तो दिन भी निकले, वो दिन कर है। ये किस तरह हो सकता है सूरज निकलिया ते दिन नहीं है। कोई ये आखे दिन ते बड़ा उज्जल है, दिन ते हो गया, चानना ते बड़ा है, पर कमाल है सूरज ते निकलिया ही नहीं, उदय ही नहीं होया। या कोई इंज आखे सूरज ते सिर ते खड़ा है, पर कमाल दी गले चानना ते है ही कोई नहीं, दिन ते है ही कोई नहीं। सूरज है तो दिन भी है, दिन है तो सूरज ही है, भगवान है तो ज्ञान भी है, ज्ञान है तो भगवान भी है, दोवें कट्ठे प्रगट होंदे, अगे पिछे नहीं आंदे। उम्मीद है गल पकड़ दे चाहिए होवे। ज्ञान करके कोई भगवान दे मार्ग ते नहीं चलता। ज्ञान ते भगवान ते दोवें कट्ठे मिलते ने। अक्षरी ज्ञान जो मैं थोनू कथा सुना रहे हैं, इनू अनुभवी ज्ञान ना समझ लेना। अक्षरी ज्ञान इहदे नाल जिंदगी चलदी ते है, बदलदी कोई नहीं। ये भी मैं थोड़े जिहे इशारे मिल जाते ने, थोड़े जिहे इशारे मिल जाते। ਕਿਸੇ ਵਕਤ ਖੁਲਾਸਾ ਕਰਦੇ ਹਾਂਗਾ, ਅਨੁਭਵੀ ਗਿਆਨ ਤੇ ਅਕਸ਼ਰੀ ਗਿਆਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਅਕਸ਼ਰੀ ਗਿਆਨ ਬਾਹਰੋਂ ਪੜ੍ਹ ਪੜ੍ਹ ਕੇ ਇਕੱਠਾ ਕੀਤਾ ਹੁੰਦਾ ਹੈ, ਅਨੁਭਵੀ ਗਿਆਨ ਸਾਧਨਾ ਕਰਕੇ ਅੰਦਰ ਤੋਂ ਬਾਹਰ ਪ੍ਰਗਟ ਹੁੰਦਾ। ਅਕਸ਼ਰੀ ਗਿਆਨ ਹੌਜ਼ ਦਾ ਪਾਣੀ ਹੈ, ਬਾਹਰੋਂ ਪਾਣੀ ਇਕੱਠਾ ਕਰਕੇ ਹੌਜ਼ ਦੇ ਵਿੱਚ ਇਕੱਠਾ ਕੀਤਾ, ਟੰਕੀ ਭਰੀ ਹੈ। ਅਨੁਭਵੀ ਗਿਆਨ ਇਸ ਤਰ੍ਹਾਂ ਜਿਵੇਂ ਪਹਾੜ ਦਾ ਸੀਨਾ ਚੀਰ ਕੇ ਝਰਨਾ ਨਿਕਲਿਆ, ਨਿਰਮਲ ਧਾਰਾ, ਉਹ ਜੀਵਨ ਨੂੰ ਬਦਲ ਕੇ ਰੱਖ ਦਿੰਦਾ। ਕਿਉਂ? ਉਹ ਗਿਆਨ ਭਗਵਾਨ ਨੂੰ ਪ੍ਰਗਟ ਕਰ ਦਿੰਦਾ। ਭਗਵਾਨ ਨੂੰ ਕੀ ਪ੍ਰਗਟ ਕਰਦਾ? ਇਨਸਾਨ ਨੂੰ ਹੀ ਭਗਵਾਨ ਬਣਾ ਦਿੰਦਾ, ਮਨੁੱਖ ਹੀ ਰੱਬ ਦੀ ਮੂਰਤੀ ਹੋ ਜਾਂਦਾ। ਤੋ ਜੇ ਗਿਆਨ ਕਰਕੇ ਮਨੁੱਖ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਪ੍ਰੇਰਣਾ ਕਿੱਥੋਂ ਮਿਲਦੀ ਹੈ? ਪ੍ਰੇਰਣਾ ਦੁੱਖ ਤੋਂ ਮਿਲਦੀ ਹੈ, ਮੌਤ ਤੋਂ ਮਿਲਦੀ ਹੈ, ਔਰ ਕਿਸੇ ਤੋਂ ਨਹੀਂ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਵਿੱਚ ਕਬੂਲ ਕਰ, ਮਰਨਾ ਪਹਿਲੇ ਕਬੂਲ ਕਰ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਬਨ ਕੀ ਰਹਿਣ ਕਾ, ਤੂੰ ਆਓ ਹਮਾਰੇ ਪਾਸ। ਜਿਹਨੂੰ ਆਪਣਾ ਕਾਲ ਕਬੂਲ ਨਹੀਂ, ਅਕਾਲ ਨਾਲ ਜੁੜ ਨਹੀਂ ਸਕਦਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦਿੰਦਾ, ਉਸਨੂੰ ਬੇਅੰਤ ਵੀ ਨਹੀਂ ਦਿਖਾਈ ਦੇ। ਬੇਅੰਤ ਦੇ ਦਰਸ਼ਨ ਉਸਨੂੰ ਆਉਂਦੇ ਨੇ ਜਿਸ ਨੂੰ ਪਹਿਲੇ ਆਪਣਾ ਅੰਤ ਦਿਖਾਈ ਦਿੰਦਾ। ਅਕਾਲ ਵਿੱਚ ਉਹ ਲੀਨ ਆਉਂਦਾ ਹੈ ਜਿਹਨੂੰ ਪਹਿਲੇ ਆਪਣਾ ਕਾਲ ਦਿਖਾਈ ਦਿੰਦਾ। ਮੈਂ ਅਰਜ਼ ਕਰਾਂ, ਕੋਈ ਨਿਕਟ ਵਰਤੀ ਸੰਬੰਧੀ ਅਜ਼ੀਜ਼ ਅਕਾਰ ਜਿਸ ਦਿਨ ਚਲਾਣਾ ਕਰ ਜਾਂਦਾ, ਮਨੁੱਖ ਸ਼ਮਸ਼ਾਨ ਵਿੱਚ ਬੈਠਾ ਹੁੰਦਾ, ਉਹ ਮੌਤ ਨਿਕਟਵਰਤੀ ਦੀ ਆਉਂਦੀ ਹੈ, ਹਿਰਦੇ ਨੂੰ ਨਿਰਮਲ ਕਰ ਦਿੰਦੀ ਹੈ। ਨਾ ਹਿਰਦੇ 'ਚ ਉਸ ਵਕਤ ਲੋਭ ਆਉਂਦਾ, ਨਾ ਕ੍ਰੋਧ ਆਉਂਦਾ, ਨਾ ਵਾਸ਼ਨਾ ਆਉਂਦੀ ਹੈ, ਨਾ ਅਹੰਕਾਰ ਆਉਂਦਾ, ਬੈਰਾਗ ਹੀ ਬੈਰਾਗ ਆਉਂਦਾ ਸ਼ਮਸ਼ਾਨ ਘਾਟ ਵਿੱਚ। ਪਰ ਇਹ ਬੈਰਾਗ ਸਿਰਫ ਵਕਤੀ ਆਉਂਦਾ, ਦੂਜੇ ਦੀ ਮੌਤ ਨੇ ਬੈਰਾਗ ਪੈਦਾ ਕਰ ਦਿੱਤਾ, ਹਿਰਦੇ ਨੂੰ ਸ਼ੁੱਧ ਕਰ ਦਿੱਤਾ। ਅਤੇ ਜੇ ਕਿਧਰੇ ਆਪਣੀ ਮੌਤ ਦਿਖਾਈ ਦੇ ਰਹੇ, ਆਪਣੇ ਬਸ ਆਪਣਾ ਅੰਤ ਦਿਖਾਈ ਦਿੰਦਿਆਂ ਬੇਅੰਤ ਦੀ ਝਲਕ ਮਿਲ ਜਾਂਦੀ ਹੈ, ਆਪਣਾ ਕਾਲ ਦਿਖਾਈ ਦਿੰਦਿਆਂ ਅਕਾਲ ਨਾਲ ਸੁਰਤ ਜੁੜਦੀ ਹੈ। ਮਨੁੱਖ ਦੁੱਖ ਤੋਂ ਪ੍ਰੇਰਣਾ ਲੈਂਦਾ, ਮੌਤ ਤੋਂ ਪ੍ਰੇਰਣਾ ਲੈਂਦਾ, ਔਰ ਕਿਸੇ ਤੋਂ ਨਹੀਂ। ਇਹ ਵੀ ਮੈਂ ਅਰਜ਼ ਕਰ ਰਿਹਾ। ਇਸ ਵਾਸਤੇ ਦੁਨੀਆਂ ਦੇ ਪਹਿਲੇ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਬਣ। ਜਦ ਸੁੱਖ ਰੋਗ ਬਣ ਜਾਣ, ਸੁੱਖ ਹੰਕਾਰੀ ਬਣਾ ਦੇਵੇ, ਸੁੱਖ ਆਯਾਸ਼ ਬਣਾ ਦੇਵੇ, ਸੁੱਖ ਆਲਸੀ ਬਣਾ ਦੇਵੇ, ਫਿਰ ਦੁੱਖ ਹੀ ਬੰਦੇ ਨੂੰ ਸੁਚੇਤ ਕਰਦਾ, ਹੋਰ ਕੁਛ ਨਹੀਂ, ਹੋਰ ਕੁਛ ਨਹੀਂ। ਕਥਾ ਕੀਰਤਨ ਨਾਲ ਨਹੀਂ ਸੁਚੇਤ ਹੁੰਦਾ। ਮੰਦਰ ਮਸਜਿਦ ਗੁਰਦੁਆਰਿਆਂ ਦੇ ਧੂੰਆਂਧਾਰ ਸਤਸੰਗ ਹੋ ਰਹੇ ਨੇ, ਲੇਕਿਨ ਮਨੁੱਖ ਦੀ ਤਰਜ਼ੇ ਜ਼ਿੰਦਗੀ ਵੀ ਦਿਖਾਈ ਦੇ ਰਹੀ ਹੈ, ਕੁਛ ਵੀ ਨਹੀਂ। ਪ੍ਰੇਰਣਾ ਮੌਤ ਤੋਂ ਮਿਲਦੀ ਹੈ। ਗੁਰੂ ਵੀ ਕਹਿ ਰਹੇ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਤਾਂ ਖੈਰ ਮੈਂ ਅਰਜ਼ ਕਰ ਰਿਹਾ ਸੀ, ਇਸ ਜ਼ਮੀਨ ਦੇ ਉੱਤੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ, ਪਸ਼ੂ, ਮਨੁਸ਼, ਦੇਵਤੇ। ਪਸ਼ੂ ਕੇਵਲ ਪਸ਼ੂ ਨੇ, ਦੇਵਤਾ ਕੇਵਲ ਦੇਵਤਾ ਹੈ। ਪਸ਼ੂ ਸੁੱਖ ਦੇ ਵਿੱਚ ਜੀ ਰਹੇ ਨੇ, ਦੇਵਤੇ ਆਨੰਦ ਦੇ ਜੀ ਰਹੇ ਨੇ। ਮਨੁੱਖ ਦੇ ਵਿੱਚ ਤਿੰਨੇ ਹੀ ਸੰਭਾਵਨਾਵਾਂ ਛੁਪੀਆਂ ਹੋਈਆਂ ਨੇ। ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ, ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ, ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ। ਇਸ ਵਾਸਤੇ ਕਈ ਦਫ਼ਾ ਅਸੀਂ ਕਹਿੰਦੇ ਹਾਂ ਇਹ ਮਨੁੱਖ ਨਹੀਂ ਹੈ, ਪਸ਼ੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾ। ਔਰ ਐਸਾ ਵੀ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਨਹੀਂ ਹੈ, ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਥੱਲੇ ਵੀ ਗਿਰ ਸਕਦਾ ਹੈ। ਮਨੁੱਖ ਦੇਵਤਾ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਉੱਪਰ ਵੀ ਉੱਠ ਸਕਦਾ ਹੈ। ਮਨੁੱਖ ਰੁਕਿਆ ਵੀ ਰਹਿ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ। ਇਰਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ, ਅਗਰ ਇਨਸਾਨ ਭਗਵਾਨ ਦੀ ਤਰ੍ਹਾਂ ਨਹੀਂ ਜੀ ਸਕਿਆ ਤਾਂ ਕਮ ਸੇ ਕਮ ਇਨਸਾਨ ਇਨਸਾਨ ਦੀ ਤਰ੍ਹਾਂ ਤੇ ਜੀਵੇ। ਇਨਸਾਨ ਰਾਹ इंसानियत लाजम अस्त, ऊद गर्भ ना वाशद हैजम अस्त। कहिंदा इंसान दे अंदर इंसानियत लाजमी चाहिए है। अगर खुशबू ही नहीं है तो चंदन नू चंदन कहण दी की लोड़ है, तो लक्कड़ है। अगर इंसानियत ही नहीं है तो इंसान नू इंसान कहण दी लोड़ की है, हैवान है, हैवान है। इस्लाम ने भी तीन तरह की जिंदगी मनी है, हैवान, इंसान, फरिश्ते। साढ़े देश देश भी तीन तरह की जिंदगी मनते हैं, पशु, मनुष्य, देवते। मनुष्य ते असी हो गए, लंबी चौड़ी यात्रा गुरबाणी दसती है, मनुष्य ते असी हो गए, मौका सानू मिल गया। इनू एक होर रूप देच भी बयान करते हैं, पशु कोल तन ते है, विकसित मन नहीं है। कुछ रूहां, पवित्र रूहां, उन्हां कोल मन ते है, तन नहीं है। उन्हां नू भी देवता कहिंदे, उन्हां नू भी फरिश्ता कहिंदे। कुछ रूहां जो चंगियां ने उन्हां नू फरिश्ता देवता कह देंदे ने, जो माड़ियां ने उन्हां नू भूत प्रेत कह देंदे ने। कई कोट भूत प्रेत सूकर मिर्गा। जैसे मनुखां दे कुछ चंगे मनुख ने, कुछ माड़े ने, और रूहां भी इस तरह दियां ने। मां बाप का जीवन चंगा होवे, समाजिक जीवन चंगा होवे, चंगियां रूहां दे जन्म दे कारण बन जांदे। समाजिक जिंदगी बड़ी भ्रष्ट होवे तो भ्रष्ट रूहां दा जन्म होंदा है। इस तरह होंदा है, मां दे संस्कारां नाल रूहां दे संस्कार मेल खान जन्म होंदा है। पशु कोल तन है, मन नहीं है। देवते कोल विकसित मन ते है, सारे संस्कार ओदे कोल मौजूद ने, ज्ञान है। लेकिन मंजिल दी पूर्ति प्रभु विच लीन हो सके, जिहड़ी साधना रह गई है ओदे वास्ते तन चाहिए नहीं है। देवते कोल मन है, तन नहीं है। केवल मनुख है, एदे कोल तन भी है, मन भी है। ईश्वर दे च लीन होण दा मौका ना पशु कोल है, ना देवते कोल है, केवल मनुख कोल है। भई प्राप्त मानुख दे हुरिया, गोविंद मिलन की एही तेरी बारी, एही तेरी अवसर, एही तेरी बार, घट भी तर तू देख बिचार। दुनिया भर दे अवतारी पुरुष मनुख नूं समझाण वास्ते आए ने, किधरे पिछे ना मुड़ जाए। पाणी निवाण दी तरफ अपने आप जांदा है, पर चढ़ाइयां ते चाड़ना होवे तो प्रेशर देना पएगा, उंज नहीं। जिंदगी निवाण दी तरफ, पशुआं दी तरफ अपने आप जांदी है। मनुख अपने आप ही लोभी बन जांदा है, क्रोधी बन जांदा है, कामी बन जांदा है, अहंकारी बन जांदा है। कोई किताबां पढ़न दी लोड़ नहीं, कोई फिलसफा पढ़न की लोड़ नहीं, कोई कथा कहानियां पढ़न की ते सुनन की लोड़ नहीं। मनुख अपने आप ही हंकारी हो जाता है, पानी निवाण की तरफ अपने आप जाता है। पानी बुलंदियां ते जा सके प्रेशर चाहिए, मनुख अपने आप संत नहीं बन सकता, भगत नहीं बन सकता, ब्रह्म ज्ञानी नहीं बन सकता। सत्संग का सहारा चाहिए, अवतारां का कलाम बाणी चाहिए है, कथा कीर्तन की साधना चाहिए है, अमृत वेले का उठना ते जप, ये सारे साधन चाहिए ने, तां मनुख की जिंदगी बुलंदियां नूं छूवेगी। अजोके समय विच ये ख्याल ही दुनिया च हटता जा रहा है। ये भी मैं अर्ज करा, रोज रोज संसार बुरा होंदा जा रहा है, बुरा होंदा। पता है कारण, दो नुक्ते बयान करा। गुरु अर्जन देव जी महाराज कहते हैं, प्रभु की उस्तत करो संत में, सावधान एकागर चेत। बड़ी सावधानी, बड़ी एकाग्रता चाहिए। प्रभु की उस्तत करो, ਹੁਣ ਜਿਸ ਕਰਮ ਦੇ ਚ ਪੂਰਾ ਮਨ ਨਾ ਆਵੇ ਉਹਦੇ ਸੰਸਕਾਰ ਨਹੀਂ ਬਣਦੇ। ਇਹ ਹਕੀਕਤ ਹੈ, ਪੂਰਾ ਮਨ ਨਾ ਆਵੇ ਉਹਦਾ ਗਿਆਨ ਵੀ ਨਹੀਂ ਮਿਲਦਾ। ਔਰ ਧਿਆਨ ਤੇ ਗਿਆਨ ਦੋਵੇਂ ਇਕੱਠੇ ਜੁੜੇ ਹੋਏ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ, ਬਿਨਾਂ ਧਿਆਨ ਦੀ ਇਕਾਗਰਤਾ ਤੋਂ ਕਿਸੇ ਵੀ ਵਸਤੂ ਦਾ ਗਿਆਨ ਹਾਸਲ ਕਰਨਾ ਬੜਾ ਔਖਾ ਹੈ, ਔਖਾ ਹੈ। ਇਹ ਦੋ ਨੁਕਤੇ ਬੜੇ ਧਿਆਨ ਨਾਲ ਸੁਣਨਾ, ਅਭਿਆਸੀ ਸੱਜਣਾ ਦੇ ਕੰਮ ਆਉਣਗੇ। ਨਵੀਂ ਨਵੀਂ ਸਾਈਕਲ ਚਲਾਉਣੀ ਸਿੱਖਣੀ ਹੈ, ਬੜਾ ਧਿਆਨ ਹੈ, ਬੜੀ ਇਕਾਗਰਤਾ। ਕਿਉਂ? ਅਗਰ ਇਕਾਗਰਤਾ ਭੰਗ ਹੋ ਗਈ ਤਾਂ ਸਾਈਕਲ ਵੀ ਗਈ ਤੇ ਸਾਈਕਲ ਚਲਾਉਣ ਵਾਲਾ ਵੀ ਗਿਆ, ਲੱਤਾਂ ਬਾਹਾਂ ਟੁੱਟਣਗੀਆਂ। ਇਕਾਗਰਤਾ ਹੈ, ਸਾਵਧਾਨੀ ਹੈ। ਜੈਸੇ ਜੈਸੇ ਧਿਆਨ ਦੀ ਇਕਾਗਰਤਾ ਗਿਆਨ ਬਣ ਜਾਂਦੀ ਹੈ, ਸਾਈਕਲ ਚਲਾਉਣਾ ਆ ਜਾਂਦਾ, ਧਿਆਨ ਬਿਖਰ ਜਾਂਦਾ। ਫਿਰ ਤੇ ਹੁਣ ਦੂਜੇ ਨਾਲ ਗੱਪਾਂ ਮਾਰਦਿਆਂ ਸਾਈਕਲ ਚਲਾ ਰਿਹਾ। ਨਵਾਂ ਨਵਾਂ ਸਕੂਟਰ ਚਲਾਉਣਾ ਸਿੱਖਣਾ ਹੈ, ਬੜੀ ਧਿਆਨ ਦੀ ਇਕਾਗਰਤਾ ਹੈ। ਉਹਨੂੰ ਪਤਾ ਹੈ ਇਕਾਗਰਤਾ ਮੇਰੀ ਭੰਗ ਹੋ ਗਈ ਤੇ ਸਕੂਟਰ ਵੀ ਗਿਆ ਤੇ ਮੈਂ ਵੀ ਗਿਆ, ਮੇਰੀ ਵੀ ਖੈਰ ਕੋਈ ਨਹੀਂ। ਬੜੀ ਇਕਾਗਰਤਾ ਹੈ, ਬੜੇ ਧਿਆਨ ਦਾ ਟਿਕਾਓ ਹੈ। ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਧਿਆਨ ਗਿਆਨ ਬਣ ਗਿਆ, ਸਕੂਟਰ ਚਲਾਉਣਾ ਆ ਗਿਆ। ਹੁਣ ਧਿਆਨ ਬਿਖਰ ਗਿਆ, ਹੁਣ ਤੇ ਨਾਲ ਪਿੱਛੇ ਬੈਠੇ ਨਾਲ ਗੱਪਾਂ ਮਾਰਦਾ ਬਈ ਚਲਾਈ ਜਾ ਰਹੇ, ਧਿਆਨ ਬਿਖਰ ਗਿਆ। ਗਿਆਨ ਦੇ ਮਿਲਦਿਆਂ ਧਿਆਨ ਬਿਖਰ ਜਾਂਦਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ, ਬੜੀ ਇਕਾਗਰਤਾ। ਕਿਸੇ ਗੁਰੂ ਪੀਰ ਪੈਗੰਬਰ ਨੂੰ ਆਖਣ ਦੀ ਲੋੜ ਨਹੀਂ ਬਈ ਇਕਾਗਰਤਾ, ਧਿਆਨ ਜੋੜੋ। ਧਿਆਨ ਆਪੇ ਹੀ ਜੁੜਦਾ, ਕਿਉਂਕਿ ਖਤਰਾ ਹੈ, ਖਤਰਾ ਹੈ, ਡਰ ਹੈ। ਉਹਨੂੰ ਪਤਾ ਜੇ ਧਿਆਨ ਨਾ ਹੋਇਆ ਤੇ ਕਾਰ ਵੀ ਗਈ ਤੇ ਮੈਂ ਵੀ ਗਿਆ। ਤੋ ਬੜੀ ਧਿਆਨ ਦੀ ਇਕਾਗਰਤਾ ਹੈ। ਸਹਿਜੇ ਸਹਿਜੇ ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਹੁਣ ਤੇ ਟੇਪ ਸੁਣਦਾ ਹੋਇਆ ਜਾ ਰਿਹਾ, ਨਾਲ ਫਰੰਟ ਸੀਟ ਤੇ ਦੂਜਾ ਬੈਠਾ, ਉਹਦੇ ਨਾਲ ਗੱਪਾਂ ਮਾਰਦਾ ਹੋਇਆ ਕਾਰ ਚਲਾ ਰਿਹਾ, ਧਿਆਨ ਬਿਖਰ ਗਿਆ। ਕਿਉਂ? ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਅਗਰ ਇੱਕ ਦਫਾ ਪ੍ਰਭੂ ਨਾਮ ਦੇ ਚ ਧਿਆਨ ਜੁੜ ਜਾਏ, ਧਿਆਨ ਕਦੀ ਬਿਖਰਦਾ ਨਹੀਂ। ਕਿਉਂ? ਗਿਆਨ ਕਦੀ ਪੂਰਾ ਨਹੀਂ ਆਉਂਦਾ। ਪਰਮਾਤਮਾ ਅਸੀਮ ਹੈ, ਔਰ ਇਸ ਸੀਮਤ ਜ਼ਿੰਦਗੀ ਵਿੱਚ ਉਸ ਅਸੀਮ ਨੂੰ ਪੂਰਨ ਤੌਰ ਤੇ ਜਾਣਨਾ ਔਖਾ ਹੈ। ਤਾਂ ਗਿਆਨ ਰੋਜ਼ ਰੋਜ਼ ਵੱਧਦਾ ਜਾ ਰਿਹਾ, ਧਿਆਨ ਹਟਦਾ ਹੀ ਨਹੀਂ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ। ਜਗਤ ਦੇ ਕਿਸੇ ਵੀ ਕੰਮ ਦੇ ਚ ਧਿਆਨ ਜੋੜੀਏ, ਧਿਆਨ ਜਦ ਗਿਆਨ ਬਣ ਜਾਂਦਾ, ਧਿਆਨ ਬਿਖਰ ਜਾਂਦਾ। ਪ੍ਰਭੂ ਨਾਮ ਦੇ ਚ ਧਿਆਨ ਜੁੜਿਆ ਕਦੀ ਬਿਖਰਦਾ ਨਹੀਂ, ਕਦੀ ਵੀ ਨਹੀਂ। ਕਾਰਨ, ਗਿਆਨ ਕਦੀ ਪੂਰਾ ਹੁੰਦਾ ਹੀ ਨਹੀਂ, ਆਉਂਦਾ ਹੀ ਨਹੀਂ। ਮੈਂ ਦੇਖ ਕੇ ਹੈਰਾਨ ਹਾਂ, ਕੋਈ 50 ਟੀਕੇ ਨੇ ਜਪਜੀ ਸਾਹਿਬ ਦੇ, ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਨਿਰਮਲਿਆਂ ਦਾ ਟੀਕਾ ਹੈ, ਉਦਾਸੀਆਂ ਦਾ ਟੀਕਾ ਹੈ, ਸੰਪਰਦਾਇਆਂ ਦਾ ਟੀਕਾ ਹੈ, ਫਿਰ ਫਰੀਦਕੋਟੀਆਂ ਦਾ ਟੀਕਾ ਹੈ। ਮਹਾਰਾਜਾ ਫਰੀਦਕੋਟ ਨੇ 13-14 ਗਿਆਨੀਆਂ ਤੋਂ ਕਰਵਾਇਆ ਸੀ। ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ, ਭਾਈ ਵੀਰ ਸਿੰਘ ਨੇ, ਔਰ ਇਸ ਤੋਂ ਇਲਾਵਾ ਸੰਤ ਵਿਨੋਬਾ ਭਾਵੇ ਨੇ ਵੀ ਜਪਜੀ ਸਾਹਿਬ ਦਾ ਟੀਕਾ ਕੀਤਾ, ਆਚਾਰੀਆ ਰਜਨੀਸ਼ ਨੇ ਵੀ ਕੀਤਾ, ਸਵਾਮੀ ਕ੍ਰਿਸ਼ਨਾਨੰਦ ਨੇ ਵੀ ਕੀਤਾ। ਮੇਰੇ ਦੇਖੇ 50 ਟੀਕੇ ਨੇ। 5 ਸਾਲ ਮਿਹਨਤ ਕਰਕੇ 16 ਪੌੜੀਆਂ ਤੱਕ ਮੈਂ ਟੀਕਾ ਤੇ ਵਿਆਖਿਆ ਲਿਖਿਆ ਸੀ, ਤਿਉਂ ਦੀ ਤਿਉਂ ਪਈ ਹੈ ਜੇ, ਅੱਗੇ ਚੱਲ ਨਹੀਂ ਸਕੇ। ਉਹ 50 ਟੀਕੇ ਆਪਸ ਦੇ ਚ ਮੇਲ ਨਹੀਂ ਖਾਂਦੇ, ਇੱਕ ਵੀ ਮੇਲ ਨਹੀਂ। ਉਦਾਸੀਆਂ ਦਾ ਟੀਕਾ ਨਿਰਮਲਿਆਂ ਨਾਲ ਮੇਲ ਨਹੀਂ ਖਾਂਦਾ, ਨਿਰਮਲਿਆਂ ਦਾ ਟੀਕਾ ਫਰੀਦਕੋਟੀਆਂ ਨਾਲ ਮੇਲ ਨਹੀਂ ਖਾਂਦਾ, ਅਤੇ ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ। ਸਭ ਅਲੱਗ ਅਲੱਗ ਨੇ। ਥੋੜ੍ਹਾ ਜਿਹਾ ਤਾਰਕਿਕ ਮਨੁੱਖ ਇਹ ਆਖੇਗਾ, ਇਹਨਾਂ ਸਾਰਿਆਂ 'ਚ ਇੱਕ ਠੀਕ ਹੋ ਸਕਦਾ ਸਾਰੇ ਨੇ, ਕਿਉਂਕਿ ਸਾਰਿਆਂ ਦੇ ਅਰਥ ਹੋਰ ਹੋਰ ਨੇ, ਵਿਆਖਿਆ ਹੋਰ ਹੋਰ ਨੇ। एक ठीक हो सकता है, बाकी सारे गलत ने। अपनी तर्क बुद्धि करके भी 25 साल पहले मैं भी ऐसा सोचता सी कि सारे ठीक नहीं हो सकते, कोई एक ठीक होवेगा। आखिर सहजे सहजे गल पकड़ दे चाहिए, सारे ही ठीक ने, सारे ही ठीक ने। जिसका जितना गहरा ध्यान गया है उदे को उतना ज्ञान है, ते ज्ञान की कोई सीमा नहीं। आप अपनी बुद्ध है जेती वर्णत भिन्न भिन्न तोय ते थी, सारे ही ठीक ने, एक भी गलत नहीं। सारिया को सागर का जल है, कोई लोटा भर के ले आया, कोई बाल्टी भर के ले आया, कोई डोल भर के ले आया, कोई गागर भर के ले आया, किसी कोल कौली है छोटी है, ते सारिया को सारे ही ठीक ने, एक भी जो है गलत नहीं। ध्यान जैसे प्रभु दे नाम दे जुड़दा है, ध्यान फिर हटदा ही नहीं। कबीर कहंदे ने बिसरत ना ही मन ते हरि भुलदा ही नहीं। अरबक तुसे च ध्यान देंदा, बिसरत ना ही नहीं भुलदा, सानू याद भी नहीं आउंदा। आखिर सानू यही आख्या गया ना, याद करो। सारे दुनिया दे अवतारा ने पैगंबरा ने एक जबान होके आख्या है, याद करो, चेते करो, सिमरन करो। उर्दू च कहंदे ने याद करो, पंजाबी च कहंदे ने चेते करो, संस्कृत दे च कहंदे ने सिमरन करो। किहदा सिमरन करिए, किहनू याद करिए जिहनू भुल गया, भुल गया। असी ईश्वर नू गवाया नहीं, गवा नहीं सकदे, भुलाया है, भुला सकदे, भुल गया, भुल गया। और जैसे ईश्वर भुले सारे दुखां दा जन्म आउंदा है। ये भी मैं अर्ज करा, सारे गुण मनुख दे गल जांदे ने। मन एक न चेतस मूड़ मना, हर बिसरत तेरे गुण गलिया। ईश्वर नू भुला के कोई गुणवान नहीं हो सकता। अगर उहदे कोल गुण हैन भी दिखाई देंदे ने, वह सिर्फ कागजी फुल होणगे और कुछ भी नहीं होगा। ये भी मैं अर्ज करते हैं। तुद चित आए महा आनंदा, जिस विसरे सो मर जाए जी। उदी याद महा आनंद नू जन्म देंदी है, उनू भूल जाण नाल सारे आनंद मर जांदे, सारे सुख मर जांदे। उदी याद अपनी याद भुला देंदी है, तो अपने विच ते दुख है, रोग है, सोग है, ये सब खत्म हो जांदा है, क्योंकि यादां च नहीं आउंदा। कहिंदे ना रोग मिट गए, सोग मिट गए, मरना मिट गया। तन दे तल ते ना मरना मिटदा है, ना रोग मिटदा है। मन दे तल ते ना चिंतावां मिलदियां, ना सोग मिटदा है। बड़े ध्यान नाल सुन लैणा। पर परमात्मा दी याद दे च परमात्मा ही रह जांदा, अपनी याद ते रहिंदी नहीं, गल खत्म। तो रोग भी मिट गया, सोग भी मिट गया, मरना भी मिट गया, परमात्मा ही परमात्मा, ईश्वर ही ईश्वर है। थोड़े जड़े अभ्यासी आउणगे, जरूर उन्हां दी गल पकड़ दे च आ जाएगी। तुद चित आए महा आनंदा, जिस विसरे सो मर जाए जी। भाई साहब भाई नंद लाल धन गुरु गोबिंद सिंह जी महाराज दे 52 कवियां दे चों सिरमौर कवि और आत्मरसक भाई साहब भाई नंद लाल, उन्होंने अपनी बाणी च दो सवाल कीते ने और दो सवालों का जवाब भी खुद आप ही थल्ले लिखे है। गम चे बाशद गम की है, दुख की है। तुसी सोचोगे ये भी कोई सवाल है, हर मनुख नू पता है दुख की है। हर मनुख नू ए ते पता है दुख है, हर मनुख नू ए नहीं पता दुख क्यों है, दुख क्यों है। गम चे बाशद गम की है। फिर कहिंदे ने चीस्त शादी, शादी लव साडे देश दे च आनंद कारज विवाह वास्ते वरतदे ने, जबकि ईरान दे च विवाह वास्ते नहीं है। विवाह वास्ते उन्हां कोल दूजा शब्द है निकाह, इस घर दे च निकाह है। शादी दा अर्थ है खुशी। ई दिल शादस्त, ए दिल बड़ा खुश है। ई दिल ना शादस्त, ये नाशाद है, खुश नहीं है। ई खाना है शादी अस्त, इस घर दे च बड़ी खुशी है। शाद का अर्थ खुश, शादी दे अर्थ खुशी है। आनंद कारज नहीं है, आनंद कारज विवाह वास्ते उन्हां कोल दूजा शब्द है निकाह। पर साढ़े देश दे च मुगलां दे लंबे दौर हकूमत ने ये अल्फाज ते सानू दे दिते, पर चलदे चलदे अल्फाज अपने अर्थ बदल गए। नंद लाल पिछों गजनी तो आए सन, अफगानिस्तान दे सन, मादरी जबान भी परशियन सी। वो अपने अंदाज च कहिंदे ने चीश्त शादी खुशी की है, गम चे बाशद गम की है। भाई साहब आप ही दसते ने, थले आप ही लिखते ने, गम चे बाशद गफलत अज यादे खुदा। सिर्फ परमात्मा नु भूल जाना ही दुख है और कोई दुख नहीं। और ये इक्को ही दुख सारे दुखा नु जन्म देंदा है। गुरु अर्जन देव जी महाराज कहंदे ने परमेश्वर ते भुल्या व्यापन सबे रो। ये इक्को ही दुख सारे दुखा नु जन्म देंदा है। गम चे बाशद गफलत अज यादे खुदा। चीश्त शादी याद आबा मुंतहा, वो जो ला इंतहा परमात्मा है उदी याद ही महा आनंद है, सुख है। उनो भूल जाना ही महा दुख है। दुनिया भर दे अवतारी पुरुषा ने किया याद करो, चेते करो, सिमरन करो। मन ओदा सिमरन करता है, मन जिस तो प्रभावित होवे, मन उसकी मंग करता है, मन जिस तो प्रभावित हो। मनुख उसे दी प्राप्ति वास्ते समा कटदा है जिस तो प्रभावित हो। मन जिस तो प्रभावित नहीं मन नहीं याद करता, मन जिस तो प्रभावित नहीं मन उसकी मंग भी नहीं करता, मन जिस तो प्रभावित नहीं उसकी प्राप्ति वास्ते समा कढ़ण की की लोड़ है। 24 घंटे मनुख धन वास्ते समा कढ़ सकता है, 24 घंटे च एक घंटा भी प्रभु वास्ते नहीं है। मनुख संसार दे प्रभाव हेठ जी रहा है, निरंकार दे प्रभाव हेठ नहीं। परिवार दे प्रभाव हेठ जी रहा है, करतार दे प्रभाव हेठ नहीं। देखो परिवार नू याद करना होवे ए वाजा वजाण दी लोड़ है, तबला खड़कान दी लोड़ है, या मैनू ये कथा दी लोड़ है, फिलसफा गोटन दी लोड़ है। परिवार दी याद ते आपे आउंदी, मित्र दी याद, पुत्र दी याद, पति दी याद, पत्नी दी याद, भरावां दी याद ते आपे आउंदी है। कोई वाजा वजाण दी लोड़ नहीं, कोई फिलसफा घोटण दी लोड़ नहीं। धन संपदा दी याद अपने आप आउंदी है, किसे कोल प्रेरणा लैण दी लोड़ नहीं। पर परमात्मा दी याद, ओह याद आवे पाठ करो, पूजा करो, मंदिर मस्जिद गुरुद्वारे जाओ, कीर्तन सुनो, कीर्तन करो, कथा सुनो, कथा करो। पर मैं एक गल दावे नाल कहना, ये सब कुछ करदिया भी वो याद नहीं आउंदा, नहीं आउंदा। मन जिस तो प्रभावित नहीं मन उसनु याद नहीं करता, मन जिस तो प्रभावित नहीं मन उसकी मंग भी नहीं करता, मन जिस तो प्रभावित नहीं उहदे लई मनुख कोल कोई समा नहीं है, कोई वक्त नहीं। ये सत्संग, ये कथा कीर्तन, ये गुरबाणी विचार, ये सतगुरु के अगम्य शब्द मैज इस वास्ते ने किधरे सुनदिया सुनदिया मन परमात्मा तो प्रभावित हो जाए। सत्संग कीता या उस दिन सफल समझ लो जिस दिन मन परमात्मा तो प्रभावित हो गया। जिन्ने चिर तक प्रभावित नहीं होया, सत्संगी होण दा ये यतन ते करदा पिया, सत नाल संग नहीं होया। सतसंग कहने ना सत ते परमात्मा है, उहदे नाल संग हो जाए ते सतसंगी। 10,000 मनुख किधरे मंदिर मस्जिद गुरुद्वारे बैठे मन कह सकते हैं कोई कद सतसंगी होवेगा, बाकी सतसंगी होने का यतन पे करते, कोशिश पे करते। सतसंगी होना कोई बच्चियां दी खेल नहीं है। ये भी मैं सत नाल संग हो गया, परमात्मा नाल संग हो गया। माड़े मोटे किधरे मिनिस्टर चौधरी नाल बंदे दा संग हो जाए ते बंदे दे पैर जमीन ते नहीं टिकदे, वो सत जो महाशक्ति है जगत का करता है उहदे नाल संग हो जाए मनुख ते माला माल हो जाए। सतसंगी रोज रोज सतसंग विच आउणा है ते सत दी गल सुननी है कीर्तन राही कथा राही पाठ करना है जप करना है ताकि किसी दिन मन सत तो प्रभावित हो जाए। जिस दिन प्रभावित हो जाए तो कबीर कहिंदे ने बिसरत नाही मन ते हरि। अब ए प्रीत महाप्रबल भई बिखम ना जाए जरी। हुण इतनी प्रबल प्रीत पैदा हो गई है प्रभु बोलदा ही ने। मनुख ने प्रभु नु भुलाया है गवाया नहीं गवा नहीं सकदा क्यों जन्म जीवन मरण सब परमात्मा दे चे उते व्यापक है उते एक शक्ति है। इहदे उते जिहड़ा मैं एक उदाहरण देना हुंदा उह भी दे दिया छेती समाप्ति करिए। एक मछली अपने जन्म स्थान तो हजारा मील दूर जा सकती है अक्सर हजारा मील दूर चली जाती है। एक मछली अपने परिवार तो हजारा मील दूर जा सकती है और अक्सर वाकई वो हजारा मील दूर चली जाती है। एक मछली अपने इलाके तो बहुत दूर जा सकती है और अक्सर बहुत दूर चली जाती है। लख भी यतन करे मछली पानी तो दूर नहीं जा सकती। जिथे जाएगी पानी ते है भावे प्रशांत महासागर च होवे भावे हिंद महासागर दे च होवे भावे अरब दी खाड़ी दे च होवे ते भावे अटलांटिक दे च होवे सागर ते सारा एको ही है। दूर जा सकती है पानी तो दूर नहीं जा सकती परिवार तो दूर जा सकती है जन्म स्थान तो दूर जा सकती है अपने इलाके तो दूर जा सकती है सागर तो दूर नहीं जा सकती। मनुख ये भी अपने वतन तो दूर जा सकता है और बेशतर कई लोग अपने वतन तो बहुत दूर चले जाते हैं। एक मनुख अपने जन्म स्थान तो बहुत दूर जा सकता है और अक्सर कई चले जाते हैं। एक मनुख अपने परिवार तो बहुत दूर जा सकता है और कई चले जाने ने लख भी यतन करे मनुख निरंकार तो दूर नहीं जा सकता। उसे देवी ते जीवन मरण है जन्म है जिवें मछली दा जन्म जीवन मरण सागर दे च है सब कुछ ते परमात्मा दे च है। उसनु गवाया नहीं भुलाया है। भुलिया क्यों है दिखाई नहीं देंदा। दिखाई क्यों नहीं देंदा दूरी होण करके नहीं दिखाई इस वास्ते नहीं देंदा नेड़े नहीं है बहुत नेड़े है। दूर होवे ते शायद दूरबीन नाल वेख लईए बहुत नेड़े है। जैसे मैं अखां दे उत्ते तस्वीर रख लवां नहीं देख सकांगा देखण वास्ते कुछ दूरी चाहिए। जैसे मैं अखां दे उत्ते किताब रख लवां अखर नहीं दिखाई देणगे अखर दिसन कोई थोड़ी दूरी चाहिए। अख दे च कोई रड़क पै जाती है असी दूसरे नू कहने जरा देख मेरी अख दे च की पै गए हद हो गई। अखां सूरज चंद तारिया नू देख दियां पहाड़ां नू देख दियां मनुखां दी भीड़ नू देख दियां एक निक्की जिही रड़क अख दे च पै गई है अख नू नहीं दिखाई देंदी क्यों बहुत नेड़े बहुत नेड़े बहुत नेड़े। अख दे च रड़क पै गई है अख देखण दे च असमर्थ है ते जिहड़ा अखां दे विच ही रमिया होया है रोम रोम दे च रमिया होया है ये अखां उस नूं किस तरह वेखणगे। इस वास्ते गुरु नानक देव जी महाराज कहिंदे नानक से अखणियां बेअन जिने दिसंदो मां पेरी उन्हूं अनुभव कीता जा सकता है। भाई साहब भाई नंद लाल ने ये अनुभव दी अखी धन गुरु गोबिंद सिंह जी महाराज तो मंग कीती सी या इलाही चश्मे बीना ए बिरे इनू तीजी अख भी कहिंदे ने तीजा नेत्र। साढ़े हिंदू वीर इत्थे विचकार तिलक लैंदे ने कहिंदे अनुभव नेत्र इत्थे ही है इत्थे ही प्रकाश हुंदा। भाई साहब भाई नंद लाल कहिंदे ने या इलाही चश्मे बीना ए बिरे हे मेरे इलाही हे मेरे गुरु वो अखां दे जेदे नाल तू दिखाई देवे मैं तेनू वेख सकां क्या गुरु गोबिंद सिंह सुनो दिखाई नहीं देंदे सन, दिखाई देंदे सन, पर गुरु गोबिंद सिंह जी की ने, की नूर ने, की चानण ने, इनू वेखण वास्ते ते अनुभव दी अक चाहिए। इना अखां नाल खेड नहीं बनते। या इलाही चश्मे बीना ए बिदे दर शरम अज इश्के सौदा ए बिदे, मेरे सिर विच ओ प्यार दे कि एक दफा दुनिया कह दे नंदलाल पागल हो गया, सुदाई हो गया। महाराज अजय लोकी मैनू ज्ञानी कहिंदे ने, कवि कहिंदे ने, शायर कहिंदे ने, मैनू किसे ने पागल नहीं आख्या। कारण पागल अकल तो थल्ले जीवदा है, समाज तो थल्ले जीवदा है, समाज उसते तरस भी खांदा है। संत ते भगत अकल तो उपर उठता है, समाज तो उपर उठ जाता है, वह भी समाज के तल ते नहीं जीवदा। भगतां ते संसारियां जोड़ कदे ना आया। इहदे नाल समाज नूं जरा चोट लगती है, हंकार नूं चोट लगती है समाज दे। तो एक समाज कतई इतना पागल का विरोधी नहीं आता जितना संत का विरोधी आता है। छोटी दे संत सिंघासणा ते नहीं ने, वो ते तत्ती तवी ते ने, या सूली ते लटके हुए ने, या जहर का प्याला पी रहे ने, या दीवारां दे चिणे जा रहे ने, या दिल्ली दे चांदनी चौंक दे अपना गला कटवा रहे ने। समाज ने कबूल नहीं किया। संत जो समाज तो उपर उठ गया, भगतां ते संसारियां जोड़ कदे ना आया, अकल तो उपर उठ गया। जो किसनो कहिंदे ने सरहदे अकल से गुजरे तब पहुंचे, कहिंदे अकल दी सरहद टप के जद मैं अगे गया तां रब दे दर तक पहुंचे। इनू डॉक्टर मुहम्मद इकबाल बड़े आलमाना ढंग नाल बयान करदा है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर चिरागे राह है मंजिल नहीं है। ये अकल दा दीवा सिर्फ रस्ते दा चानना ते है, मंजिल नहीं है, अगे लंग अगे लंग। और इनू अमीर मिनाई बड़े आलमाना ढंग नाल अपना ढंग नाल बयान कर रहा है, कहिंदे किससे पता पूछे मंजिले जाना, ऐ खुदा मैं तेरा पता किस कोल पूछा, कौन दसे। किससे पता पूछे मंजिले जाना, जिसको खबर थी तेरी वो बेखबर मिला। जेदे कुल तेरी खबर सी वो ते कुछ कहन जोगा नहीं सी, ते जेड़े बहुता कहिंदे पेने ना कुल खबर है कोई नहीं, है कोई नहीं। जिसको खबर थी तेरी वो बेखबर मिला। धन गुरु नानक देव जी महाराज नो जगत ने जो कुछ किया वो आप कहंदे ने, कोई कहे भूतना को कहे बेताला, कोई कहे आदमी नानक विचारा पाया दीवाना, शाह का नानक बौराना, सारे कहंदे पेने ते पागल हो गया दीवाना हो गया। लोग कहें कबीर बौराना, कबीर कहंदे ने सारा बनारस मैनू कह रहे है पागल। हुण बनारस वासियां नू कौन दसे, इक्को ही ते बंदा है जिहड़ा सियाणा है, बाकी ते सब पागलां दी भीड़ है, कुछ भी नहीं, कुछ भी नहीं। पर सारे कही जाते कबीर पागल है। लोग कहें कबीर बौराना, कबीर का मरण राम ही जाना। भाई साहब भाई नंदलाल कह रहे ने, या इलाही चश्मे बीना ए बिदे दर शरम अज इश्के सौदा ए बिदे, सिर विच ओ इश्क दे ओ प्यार दे, दुनिया कह देवे नंदलाल पागल हो गया, सुदाई हो गया। महाराज अजे ते बड़ी सियाणप झलकदी, अजे ते मैनू ज्ञान दा बड़ा हंकार, अजे ते मैं कवि हाँ, अजे ते मैं शायर हाँ, मैं खुद नूं भी ऐसा समझदा, लोकी भी सन्मान करदे ने, अजे जगत ने मैनू पागल नहीं आख्या। भगत होना बड़ा औखा, उहदा समाज नाल तालमेल नहीं बैठता। भगत होना बहुत कठिन है, उहदा संसार नाल तालमेल नहीं बैठता। उपर उठ जाता है, मनुखता तो भी उपर उठ जाता है, उही रब दा रूप हो जाता है, ਕਹਿੰਦੇ ਨੇ ਪਰਮਾਤਮਾ ਦਾ ਪ੍ਰਤੱਖ ਰੂਪ ਵਾਸਤਵਿਕ ਕੌਣ ਹੈ? ਹਰ ਕਾ ਭਗਤ ਸੋ ਹਰ ਹੀ ਜਿਆ। ਸੰਤ ਰਾਮ ਮੈਂ ਭੇਦ ਕਛ ਨਾਈ, ਇੱਕ ਜਨ ਕਈ ਮੈਂ ਲਾਗ ਕਰੋਰੀ। ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਦਵਾਈ, ਸਾਚ ਭਇਓ ਅਨ ਕਥੇ ਨਾ ਜਾਏ। ਐਸਾ ਕਬੀਰ ਸਤਸੰਗ ਦੇ ਚ ਬਦਲਿਆ, ਹੁਣ ਕਬੀਰ ਸੱਚ ਹੋ ਗਿਆ, ਹੁਣ ਸੱਚ ਤੇ ਪਰਮਾਤਮਾ ਹੈ। ਕਬੀਰ ਕਹਿੰਦੇ ਨੇ ਕਬੀਰ ਵੀ ਸੱਚ ਹੋ ਗਿਆ। ਭਾਵੇਂ ਪਰਮਾਤਮਾ ਸਾਗਰ ਸੀ ਤੇ ਕਬੀਰ ਬੂੰਦ ਸੀ, ਪਰ ਇਹ ਬੂੰਦ ਹੁਣ ਬੂੰਦ ਨਹੀਂ ਰਹੀ, ਸਾਗਰ ਦੇ ਚਲੀਨ ਹੋ ਗਈ ਹੈ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਏ ਹੈ, ਕੋਏ ਨਾ ਸਕੇ ਪਛਾਣੀ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਨਾਨਕ ਲੀਨ ਭਇਓ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ। ਮਨੁੱਖ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ। ਔਰ ਜਿਤਨੇ ਚਿਰ ਤੱਕ ਹੋ ਨਹੀਂ ਜਾਂਦਾ, ਜੰਮਦਾ ਰਹੇਗਾ, ਮਰਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ। ਇਹਨੂੰ ਕੁਛ ਵੀ ਮਿਲ ਜਾਏ, ਸਤਾ ਮਿਲ ਗਈ ਹੈ, ਪ੍ਰਭਤਾ ਮਿਲ ਗਈ ਹੈ, ਧਨ ਸੰਪਦਾ ਮਿਲ ਗਈ ਹੈ, ਦੁੱਖ ਤੇ ਰਹੇਗਾ। ਚੋਟੀ ਦੇ ਧਨਵਾਨ ਤੁਹਾਨੂੰ ਦੁਖੀ ਮਿਲਣਗੇ, ਚੋਟੀ ਦੇ ਸਤਾਧਾਰੀ ਤੁਹਾਨੂੰ ਬੇਚੈਨ ਮਿਲਣਗੇ। ਲੰਬੇ ਚੌੜੇ ਪਰਿਵਾਰਾਂ ਵਾਲੇ, ਸ਼ਾਨੋ ਸ਼ੌਕਤ ਵਾਲੇ ਬੇਜ਼ਾਰ ਤੇ ਪਰੇਸ਼ਾਨ ਮਿਲਣਗੇ, ਦੁੱਖ ਤੇ ਬਣਿਆ ਰਹੇਗਾ, ਨਹੀਂ ਜਾਏਗਾ। ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ, ਬਾਕੀ ਤੇ ਸਿਰਫ ਆਭਾਸ ਹੀ ਆਉਂਦਾ, ਔਰ ਕੁਛ ਵੀ ਨਹੀਂ ਹੈ। ਤੋ ਸਭ ਦਾ ਭਵਿਸ਼ ਇਹੀ ਹੈ। ਇਹ ਕਾਨਪੁਰ ਦੀ ਗੱਲ ਹੈ, ਪਿਛਲੇ ਸਾਲ ਅੰਮ੍ਰਿਤ ਵੇਲੇ ਮੈਨੂੰ ਕਿਸੇ ਨੇ ਫੋਨ ਕੀਤਾ, ਦਿੱਲੀ ਤੋਂ, ਨਾਲ ਸਾਰੇ ਸਾਥੀ ਬੈਠੇ ਸਨ, ਵੀ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਵੀ ਹੋ। ਮੈਂ ਕਿਹਾ ਚਲੋ ਤੁਸੀਂ ਇਸ ਤਰ੍ਹਾਂ ਸਮਝਦੇ ਹੋ ਤੇ ਠੀਕ ਹੈ, ਸਾਡਾ ਭਵਿਸ਼ ਦੱਸੋਗੇ? ਤੁਸੀਂ 21-22 ਤਰੀਕ ਨੂੰ ਆ ਰਹੇ ਹੋ ਦਿੱਲੀ, ਪਿਛਲੇ ਸਾਲ ਦੀ ਗੱਲ ਹੈ, ਫਰਵਰੀ ਦੀ, ਅਸੀਂ ਤੁਹਾਡੇ ਕੋਲ ਭਵਿਸ਼ ਪੁੱਛਣ ਆਵਾਂਗੇ। ਮੈਂ ਕਿਹਾ ਉਹ ਤਾਂ ਬੜੀ ਦੂਰ ਹੈ ਡੇਟ, ਮੈਂ ਹੁਣੇ ਤੁਹਾਨੂੰ ਦੱਸ ਦਿੰਦਾ। ਫੋਨ 'ਤੇ ਦੱਸੋਗੇ? ਹਾਂ, ਮੈਂ ਫੋਨ 'ਤੇ ਦੱਸਾਂਗੇ। ਤੋ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਤੇਰਾ ਭਵਿਸ਼ ਪਰਮਾਤਮਾ ਹੋਣਾ ਹੀ ਤੇਰਾ ਭਵਿਸ਼ ਹੈ, ਸਾਰਿਆਂ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਹੋਰ ਕੁਛ ਵੀ ਨਹੀਂ। ਜਿੰਨੇ ਚਿਰ ਤੱਕ ਹੋ ਨਹੀਂ ਜਾਏਗਾ, ਜੰਮਦਾ ਰਹੇਗਾ, ਮਰਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ। ਕਹਿੰਦੇ ਇਹ ਵੀ ਕੋਈ ਗੱਲ ਹੈ? ਤੇ ਇਹਦਾ ਮਤਲਬ ਪਰਮਾਤਮਾ ਤੇ ਫਜ਼ੂਲ ਜੀਆਂ ਗੱਲ ਹੈ, ਇਹਨੂੰ ਕੋਈ ਵੈਲਿਊ ਨਹੀਂ ਦਿੰਦੇ। ਹਰ ਮਨੁੱਖ ਦਾ ਭਵਿਸ਼ ਹੈ ਈਸ਼ਵਰ ਹੋਣਾ, ਹਰ ਬੂੰਦ ਦਾ ਭਵਿਸ਼ ਹੈ ਸਾਗਰ ਹੋਣਾ, ਹਰ ਨਦੀ ਦਾ ਭਵਿਸ਼ ਹੈ ਸਾਗਰ ਹੋਣਾ, ਹਰ ਜੀਵਨ ਧਾਰਾ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਬਿਗੜਿਓ ਕਬੀਰਾ ਰਾਮ ਦਵਾਈ, ਸਾਚ ਭਇਓ ਅਨ ਕਦੇ ਨਾ ਜਾਈ। ਸਤਿਗੁਰ ਰਹਿਮਤ ਕਰਨ, ਵਿਚਾਰਾਂ ਸਰਵਨ ਕਰਦਿਆਂ ਕਰਦਿਆਂ ਪਰਮਾਤਮਾ ਦਾ ਮਨ ਤੇ ਪ੍ਰਭਾਵ ਪਵੇ, ਤੇ ਪ੍ਰਭਾਵ ਪੈਂਦਿਆਂ ਉਹਦੀ ਯਾਦ ਚੱਲ ਪੈਂਦੀ ਹੈ, ਫਿਰ ਵਾਹਿਗੁਰੂ ਆਖਣਾ ਰਸਦਾਇਕ ਹੋ ਜਾਂਦਾ, ਫਿਰ ਬਾਣੀ ਪੜ੍ਹਨਾ ਉਹਦੀ ਯਾਦ ਬਣ ਜਾਂਦਾ, ਫਿਰ ਕੀਰਤਨ ਕਰਨਾ ਉਹਦੀ ਯਾਦ ਹੈ, ਫਿਰ ਕੀਰਤਨ ਸੁਣਨਾ ਉਹਦੀ ਯਾਦ ਹੈ। ਸਤਿਗੁਰ ਇਹ ਸੌਗਾਤ ਤੁਹਾਡੀ ਝੋਲੀ 'ਚ ਪਾਵੇ। ਆਪਣੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
ਬੋਲੇ ਸੋ ਨਿਹਾਲ।